ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਛਪੈ ਸ਼ਮ ਤਪ੍ਰਸਾਦ। ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਰਨ ਕਰ ਰਹੇ ਹਨ। ਇੱਕ ਓਅੰਕਾਰ ਕਿ ਉਹ ਅਕਾਲ ਪੁਰਖ ਅਦੁੱਤੀ ਬ੍ਰਹਮ ਜੋ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਐਸੇ ਪਰਮੇਸ਼ਰ ਵਾਹਿਗੁਰੂ ਨੂੰ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਆਸਾ ਦੀ ਵਾਰ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਸ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੁੱਚ ਤਲਾਇਆ, ਜਗ ਜੀਵਨ ਦਾਤਾ ਪਾਇਆ। ਸੋ ਐਸੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਅਸੰਭਵ ਹੈ। ਮਨੁੱਖ ਨੇ ਯਤਨ ਕਰਨਾ ਹੈ, ਭਾਵਨਾ ਬਣਾਉਣੀ ਹੈ, ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਗੁਰੂ ਦੱਸੀ ਕਾਰ ਕਮਾਉਣੀ ਹੈ, ਪਰ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੀ ਕਰਨੀ ਹੈ। ਇਸੇ ਲਈ ਸਤਿਗੁਰੂ ਜੀ ਅਰਦਾਸ ਕਰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ, ਫਿਰ ਦੋਸ਼ ਨਾਹੀਂ ਸੁਖੈ ਦਾਤੇ ਹਾਂ ਵਿਛੜੀ ਬੁਰਿਆਰੇ। ਸੋ ਪ੍ਰਸਾਦ ਸ਼ਬਦ ਦਾ ਅਰਥ ਹੈ ਕਿਰਪਾ, ਪ੍ਰਸਾਦ ਦੇ ਦੱਦੇ ਨੂੰ ਲੱਗੀ ਹੋਈ ਸਿਹਾਰੀ ਦਾ ਭਾਵ ਹੈ ਗੁਰੂ ਦੀ ਕਿਰਪਾ ਦੇ ਦੁਆਰਾ। ਕੁਝ ਵਿਦਵਾਨ ਇਹਦੇ ਅਰਥ ਇੱਕ ਓਅੰਕਾਰ ਸੱਤ ਗੁਰਪ੍ਰਸਾਦ ਇਸ ਪ੍ਰਕਾਰ ਕਰਦੇ ਹਨ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਸਤਿਗੁਰਾਂ ਨੇ ਮੰਗਲਾਚਰਨ ਕੀਤਾ, ਇੱਕ ਓਅੰਕਾਰ ਤੋਂ ਲੈ ਕੇ ਸਤਨਾਮ, ਕਰਤਾ ਪੁਰਖ ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਭੰਗ, ਗੁਰਪ੍ਰਸਾਦ, ਇਸੇ ਦਾ ਹੀ ਸੰਖੇਪ ਰੂਪ ਫਿਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਇਹ ਪੂਰਨ ਰੂਪ ਵਿੱਚ 33 ਵਾਰ ਆਇਆ। ਔਰ ਕਈ ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੂਪ ਵਿੱਚ ਆਇਆ, ਕਈ ਵਾਰ ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ, ਗੁਰਪ੍ਰਸਾਦ ਇਸ ਰੂਪ ਵਿੱਚ ਆਇਆ ਹੈ। ਸੋ ਕਹਿਣ ਤੋਂ ਭਾਵ ਕਿ ਇੱਕ ਓਅੰਕਾਰ ਸੱਤ ਉਹ ਅਦਵੈਤ ਸਰੂਪ ਬ੍ਰਹਮ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ ਦਾ ਭਾਵ ਸਦੀਵੀ ਹੋਣ ਵਾਲਾ ਹੈ, ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ। ਇਹ ਵੀ ਅਰਥ ਢੁਕਵੇਂ ਹਨ, ਕਿਉਂਕਿ ਜਿੱਥੇ ਅਰਥਾਂ ਦੇ ਅਨਰਥ ਨਾ ਹੋਣ, ਉੱਥੇ ਅਰਥਾਂ ਨੂੰ ਦੋ ਰੂਪਾਂ ਵਿੱਚ ਲਿਆ ਜਾ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਇੱਕ ਤੁਕ ਦੇ, ਇੱਕ ਅੱਖਰ ਦੇ, ਇੱਕ ਸ਼ਬਦ ਦੇ ਕੇਵਲ ਇੱਕ ਹੀ ਅਰਥ ਨੇ, ਪਰ ਅਰਥਾਂ ਦੇ ਸਿਧਾਂਤ ਤੋਂ ਵਿਰੋਧ ਵਿੱਚ ਜਾ ਕੇ ਅਨਰਥ ਨਹੀਂ ਹੋਣੇ ਚਾਹੀਦੇ। ਸੋ ਇਸ ਲਈ ਸਤਿਗੁਰੂ ਜੀ ਸ੍ਰੀ ਦਸਮ ਦੀ ਬਾਣੀ ਨੂੰ ਵੀ ਆਰੰਭ ਕਰਦੇ ਹੋਏ ਪਾਤਸ਼ਾਹ ਜੀ, ਜੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਮੰਗਲਾਚਰਨ ਕਰਦੇ ਹੋਏ ਉਸ ਪਰਮਾਤਮਾ ਦੀ ਉਸਤਤ ਤੇ ਵਡਿਆਈ ਕਰ ਰਹੇ ਹਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਵ ਉਸ ਵਾਹਿਗੁਰੂ ਦੀ ਜੋ ਮਾਨ ਬੁੱਧੀ ਤੋਂ ਪਰੇ ਤੇ ਸਭ ਤੋਂ ਵੱਡਾ ਹੈ। ਫਤਿਹ ਦਾ ਅਰਥ ਹੈ ਉਸਦੀ ਫਤਿਹ ਹੋਵੇ, ਉਸਦੀ ਜੈ ਹੋਵੇ। ਮਹਾਨ ਵਿਦਵਾਨ ਡਾਕਟਰ ਤਾਰਨ ਸਿੰਘ ਜੀ ਨੂੰ ਬੜਾ ਸੁੰਦਰ ਲਿਖਦੇ ਨੇ, ਜਿਹੜੇ ਲੋਕ किंतु करते ने कि गुरु ग्रंथ साहब के अंदर एक ओंकार सतगुर प्रसाद आया, लेकिन दसम पातशाह की बाणी अंदर एक ओंकार श्री वाहिगुरु जी की फतेह जां एक ओंकार वाहिगुरु जी की फतेह, इस तरह मंगलाचरण क्यों आया? तो डॉक्टर तारण सिंह जी का बड़ा सुंदर कथन है कि देखो एक ओंकार जो बीज रूप है वह गुरु ग्रंथ साहब दसम दे विच भी उही है। सतगुर तो वाहिगुरु बन गया, सतगुरु नूं जपद्या जपद्या 239 साल के समय तो बाद वाहिगुरु बन गया, प्रसाद जिहड़ा सी उह फतेह दे रूप विच बदल गया। इत्थे सतगुरां ने बाणी आरंभ करदे होए दोनों मंगलाचरण इकट्ठे लिखे ने, तां करके इन्हां दे भावां नूं समझिया जा सके। सो गुरु ग्रंथ साहिब दी बाणी दे अंदर वी आपां कई बार वेखदे हाँ जिवें घर दूजा अंक पा के फिर दूजा ददे नूं दलैंकड़े जज्जे कन्ना इस तरह लिखिया हुंदा है, महला पहला श्री राग जिथे आरंभ हुंदा है उत्थे एक अंक पा के नाल अखरी रूप में भी पहला लिखा गया, भाव संकेत दिता गया कि इन्हू किस तरह पढ़ना है। इवें सतगुरु पातशाह जी ने इत्थे दोनों मंगलाचरणों इकट्ठे रूप में जोड़ के ये दर्शा दिता कि एक ओंकार सतगुर प्रसाद जो गुरु ग्रंथ साहब जी का ही विस्थार इस बाणी में अगे किया जाएगा। हुण गुरसंगत कीनी खालसा मनमुखी दुहेला, पीवो पाहुल खंड धार होए जन्म सुहेदा, वाहो वाहो गोबिंद सिंह आपे गुर चेला। इवें ही सत संगत जी गुरु की संगत नू खालसे रूप विच कन्वर्ट कर दिता, सतगुरां ने बदली कर दिता। इवें ही सतगुर प्रसाद दे अर्थ भी उही रहणगे जो वाहिगुरु जी की फतेह दे हन। खालसा भी वाहिगुरू का है, फतेह भी वाहिगुरू की है। इसलिए सतगुरु पातशाह जी इत्थे उस अकाल पुरख का मंगलाचरण कर रहे हैं कि एक अदुत्ती एक ओंकार रखिया करन वाला वाहिगुरु जो मन बुद्धि तो परे है सब तो वड्डा है उसकी जय होवे। जाप श्री मुख वाक पातशाही दसवीं, जाप गुरबाणी का नाम है जिसनों अपना सत्कार दे विच जाप साहब कह देंदे हाँ। ये पावन बाणी साढ़े अमृत वेले दे नितनेम विच दूसरे नंबर ते है, और इस प्रकार ही सात संगत जो कि अमृत संचार दे समय भी इस बाणी नूं दूसरे नंबर ते पढ़िया जाता है। श्री दसम ग्रंथ दे विच ये आरंभ वाली बाणी है, जिवें श्री गुरु ग्रंथ साहब जी दे विच जप बाणी आरंभ दे विच है, इवें श्री दसम दे अंदर जाप बाणी आरंभ दे विच है। जप करदे करदे जाप तक पहुँचना है, इसलिए सतगुरु पातशाह जी ने जाप बाणी आरंभ विच लिखी है। और सिख का जीवन भी जप तो आरंभ हुंदा है, गुरु का जीवन भी जप तो आरंभ होया, क्योंकि भाई साहब भाई गुरदास जी ने गुरु नानक साहब महाराज जी के प्रथाए लिखिया, रेत अक आहार कर रोड़ा की गुर करी विछाई, भारी करी तपस्या बड़े भाग हर सिंह बन आई। गुरु साहब जी ने आप जो शब्द कहे सुलेर पर्वत ते जोगियां नूं, हों जपया परमेशरो भाव भगत संग ताड़ी लाई। भाव जप दे विच्चों ही प्रभु की प्राप्ति की, उही गुरबाणी नूं लिखदे होए जप नूं आरंभ विच रखिया, उसे ही जप नूं जिहड़ा सी सिख नूं बख्शिश कीता कि झा लांगे उठ नाम जप निस वासुर आराध, कारा तुझे ना व्यापी नानक मिटै उपाद। श्री मुख वाक पातशाही दसवीं, श्री मुख वाक भाव श्री गुरु गोबिंद सिंह महाराज जी के पावन मुख तो उचारण की हुई ये पावन बाणी। पातशाही दसवीं इनू उचारण करना है, पातशाही दस नहीं, दस अंक नहीं दिता होया है, ये दस अंक दसवीं का प्रतीक है, भाव के दसम पातशाह जी के पावन मुख वाक पावन मुख तो उचारण की हुई ये पावन बाणी है। छपै छंद तप प्रसाद, छपै छंद छंद की एक किस्म है, तप प्रसाद सतगुरु जी फरमान कर रहे ने हे वाहिगुरु ये बाणी मैं तेरी कृपा दे द्वारा उचारण कर रहा हाँ। जिवें श्री गुरु नानक देव जी ने फरमान किया जैसी मैं आवै खसम की बाणी तै खड़ा करी ज्ञान वे लालो। जिमें गुरु अर्जन देव जी फरमान करते ने, हौ आपो बोल ना जानदा मैं कहया सब हुक्माओ जियो। गुरु रामदास पातशाह जी का फरमान है, सतगुर की बाणी सत सत कर जानो गुर सिख हो, हर करता आप महो कढ़ाई। ये बाणी जिहड़ी है सत करके जाननी है, तो परमेशर आप मूँह तो कढ़ा रहा है, ये बाणी साडी नहीं। गुरबाणी किसी कवि की रचना नहीं, किसी फिलासफर के सिद्धांत नहीं, बुद्धिमंडल के विचों पैदा हुए शब्द नहीं। ये गुरबाणी की है, सतगुरु जी श्री गुरु ग्रंथ साहिब जी अंदर फरमान करते हैं, बाणी उचरहें साध जन अम्यो चलह झरने। जदों रब के प्यारे साध जन बाणी उचारण करते हैं, तो जिमें पहाड़ के विचों चश्मा फुटदा है, बाणी इस तरह प्रगट होंदी है। कबीर साहब जी के पावन शब्द हैं, एक जोत एका मिली किंबा होए महोए। जदों जोत परम जोत विच लीन हो गई, तो उन्हां भगतों के महापुरखों के गुरु साहबां के शरीर को मीडिया बना के साधन बना के वह खसम अकाल पुरख वाहिगुरु आप बाणी उचारण करता है। इसलिए सतगुरु गुरु नानक देव महाराज जी ने इनू खसम की बाणी कह के नवाजिया। और गुरु अर्जन देव महाराज जी ने, वाहो वाहो बाणी निरंकार है तो सजेवड अवर न कोय। और जिस पावन बीड़ के अंदर यह बाणी दर्ज हुई, उस बीड़ नू पोथी परमेशर का थान कह के सन्मान दिता गया। तो गुरमुख प्यारे, दसम पातशाह जी ने जो दसम के अंदर यह बाणी बख्शिश की, जिसकी संपादना भाई साहब भाई मनी सिंह जी ने, माता सुंदर कौर जी ने करवाई, क्योंकि जो साहित गुरु गोबिंद सिंह महाराज जी ने एकत्र किया लिखवाया, वह सरसा नदी को पार करते समय नदी की भेंट चढ़ गया। उस तो बाद सतगुरु जी ने अगे बिखड़े राहों तो लंघना पिया, श्री चमकौर साहब का जंग होया, फिर उस तो बाद श्री मुक्तसर साहब का जंग होया, फिर सतगुरु जी जिस जदों श्री दमदमा साहब पहुँचे, तो उस समय समा बहुता नहीं सी, लगभग 9 महीने का समा तो श्री गुरु ग्रंथ साहब जी की संपादना वास्ते लग गया, क्योंकि पहली जी प्रथम बीड़ सी गुरु अर्जन देव जी की उचारण की हुई, वो धीर मलिया के पास सी। धीर मलिया ने वह बीड़ देने तो इनकार कर दिता सी, तो सतगुरु जी ने भाई मनी सिंह जी ने लखारी ला के बाबा दीप सिंह जी की सहायता के नाल ये सारी बाणी जी सी कंठों उचारण करके लिखवाई। फिर सारी बाणी की जदों रचना की, तो ये तो समा लग्या। सो गुरु ग्रंथ साहिब की बाणी को दर्ज करना उस समय गुरु साहिब जी ने ज़्यादा जरूरी समझिया, क्योंकि नवें पातशाह जी की बाणी भी विच दर्ज करनी सी। फिर अगे जाके शरीर चोला त्यागते समय, अंतम समय जाके गुरु ग्रंथ साहिब जी ने गुरता गद्दी भी देनी सी, जानी जान सतगुरु जी आने वाला समा जानते सी, इस करके पातशाह जी ने सारी बाणी जिहड़ी सी दमदमा साहब एकत्र करवाई। लेकिन बाबा दीप सिंह भाई मनी सिंह जी की सेवा लाई कि तुसीं अगे ये विद्या पढ़ाउणी है, संथ्या करवाउणी है, और दमदमा साहब नूं गुरु की कांशी होण दा वरदान दिता। सतगुरु जी 1708 जोती जोत समा गए, लेकिन गुरु साहब वल्लों हुक्म पा के भाई मनी सिंह जी ने यह सारी बाणी जिहड़ी सी बाद विच एकत्र कीती है। माता सुंदर कौर जी नूं लिखी उन्हां दी चिट्ठी भी मिलती है, जिहदे विच उन्हां ने यह जिक्र किया है कि कुछ बाणियां इत्थों तक पोथियां मैनूं प्राप्त हो गई ने सिखां दे कोलों, जिथे जिथे भी सिख संगतां रहिंदियां ने तुसीं हुकमनामे भेजो। जिस दे विच चरित्रां दा भी जिक्र किया कि इन्नियां पोथियां सानूं प्राप्त हो गई ने, बाकी होर भी पातशाह दी बाणी जिथों कितों मिले उन्हों एकत्र कर सकां। तो श्री दरबार साहब के हड ग्रंथी होंदे होया बिरध अवस्था के जिथे पंथ दीयां जिम्मेवारियां नूं संभालिया, और नाल उह लिख भी रहे ने कि खालसे दा पंजाब दे विच बल छुट गया है, मुछ मुछ करके मारदे हैं, हिंदालिए सरकार नाल मिल चुके हैं, कि सारा उन्होंने जिक्र किया है। तो ऐसे बिखड़े समय के अंदर जिथे सचखंड श्री हरिमंदर साहब जिन्हों मसंदा के कब्जे चो आजाद करा के भाई मनी सिंह जी ने हैड ग्रंथी होने की इतने की सेवा संभाली सी, यहोजे समय से ਫਿਰ ਸਤਿਗੁਰਾਂ ਦੀ ਇਹ ਪਾਵਨ ਬਾਣੀ ਦਸਮ ਪਾਤਸ਼ਾਹ ਜੀ ਦੀ ਬਾਣੀ ਨੂੰ ਜਿਵੇਂ ਕਿਵੇਂ ਵੀ ਸਮਾਂ ਮਿਲਿਆ ਉਹਨਾਂ ਨੇ ਇੱਕ ਬੀੜ ਦੇ ਵਿੱਚ ਇਕੱਤਰ ਕਰਨ ਦਾ ਯਤਨ ਕੀਤਾ, ਜਿਸ ਦਾ ਜ਼ਿਕਰ ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਅੰਦਰ ਬੜੇ ਵਿਸਥਾਰ ਦੇ ਨਾਲ ਕੀਤਾ ਹੋਇਆ ਹੈ, ਉੱਥੇ ਅਸੀਂ ਪੜ੍ਹ ਸਕਦੇ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ, ਗੁਰੂ ਸਾਹਿਬ ਕਹਿ ਰਹੇ ਨੇ ਹੇ ਵਾਹਿਗੁਰੂ ਅਕਾਲ ਪੁਰਖ, ਐਸੀ ਬਾਣੀ ਐਸੀ ਰਚਨਾ ਮੈਂ ਤੇਰੀ ਕਿਰਪਾ ਦੇ ਨਾਲ ਤੇਰੀ ਬਖਸ਼ਿਸ਼ ਨਾਲ ਕਰ ਰਿਹਾ ਹਾਂ। ਤੱਤੇ ਦੇ ਪੈਰ ਵਿੱਚ ਵਾਹ ਵਾਹ ਤਵ, ਔਰ ਇਹਦੇ ਤਿੰਨ ਰੂਪ ਬਣਦੇ ਨੇ, ਤਵ ਤੋ ਤੇ ਤੋ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ ਤਿੰਨਾਂ ਰੂਪਾਂ ਵਿੱਚ ਹੀ ਇਹ ਅੱਖਰ ਸਾਨੂੰ ਪ੍ਰਾਪਤ ਹੋਣਗੇ। ਫਿਰ ਜਿਵੇਂ ਸੱਸੇ ਦੇ ਪੈਰ 'ਚ ਵਾਹ ਵਾਹ ਤੰਨਾ ਤੇ ਮੰਮੇ ਨੂੰ ਬਿਹਾਰੀ, ਸਵਾਮੀ ਸ਼ਬਦ ਹੈ, ਇਹ ਦੋ ਰੂਪਾਂ 'ਚ ਮਿਲੇਗਾ ਸਾਨੂੰ, ਸੱਸੇ ਨੂੰ ਔਂਕੜ, ਐੜੇ ਨੂੰ ਕੰਨਾ, ਮੰਮੇ ਬਿਹਾਰੀ ਸਵਾਮੀ, ਇਸ ਰੂਪ ਦੇ ਵਿੱਚ ਵੀ ਪ੍ਰਾਪਤ ਹੋਵੇਗਾ। ਸੋ ਪੈਰ ਵਾਹਵੇ ਵਾਲੇ ਅੱਖਰ ਨੂੰ ਸਵ ਤੇ ਸੱਸੇ ਔਂਕੜ ਐੜਾ ਇਸ ਰੂਪ ਦੇ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ। ਸੋ ਸਤਿਗੁਰੂ ਜੀ ਫਰਮਾਨ ਕਰਦੇ ਹਨ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਚੱਕਰ ਭਾਵ ਗੋਲ ਰੇਖਾ, ਪੈਰਾਂ ਦੀਆਂ ਤਲੀਆਂ ਜਾਂ ਹੱਥਾਂ ਦੀਆਂ ਉਂਗਲਾਂ ਦੇ ਜੋ ਨਿਸ਼ਾਨ ਤੇ ਲਕੀਰਾਂ ਹੁੰਦੀਆਂ ਹਨ, ਚਿਹਨ ਨਿਸ਼ਾਨ, ਵਰਨ ਤੋਂ ਭਾਵ ਹੈ ਰੰਗ, ਜਾਤ ਤੋਂ ਭਾਵ ਹੈ ਉਸਦੀ ਕੋਈ ਜਾਤ ਨਹੀਂ, ਪਾਤ ਤੋਂ ਭਾਵ ਉਸਦੀ ਕੋਈ ਕੁੱਲ ਨਹੀਂ, ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇ। ਉਸ ਪਰਮਾਤਮਾ ਦਾ ਕੋਈ ਵੀ ਰੂਪ ਨਹੀਂ, ਕੋਈ ਮਨੁੱਖ ਨਹੀਂ ਕਹਿ ਸਕਦਾ ਕਿ ਤੇਰਾ ਕਿਹੋ ਜਿਹਾ ਰੂਪ ਹੈ, ਕੈਸਾ ਰੰਗ ਹੈ, ਕਿਹੋ ਜਿਹੇ ਰੇਖ ਹਨ ਤੇ ਕਿਸ ਤਰ੍ਹਾਂ ਦਾ ਤੇਰਾ ਪਹਿਰਾਵਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਸਲੋਕ ਉਚਾਰਨ ਕਰਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛੁ, ਤ੍ਰੇ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਬਿਲਕੁਲ ਉਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਲਿਖਿਆ ਗਿਆ ਕਿ ਉਸ ਪਰਮਾਤਮਾ ਦਾ ਰੂਪ ਨਾ ਰੇਖ ਨਾ ਰੰਗ ਕਿਛੁ, ਤ੍ਰੇ ਗੁਣ ਤੇ ਪ੍ਰਭ ਭਿੰਨ, ਉਹ ਪਰਮਾਤਮਾ ਤਿੰਨਾਂ ਗੁਣਾਂ ਰਜੋ ਤਮੋ ਸਤੋ ਤੋਂ ਉੱਪਰ ਹੈ। ਇਸ ਲਈ ਉਹ ਪਰਮਾਤਮਾ ਕਿਸ ਤਰ੍ਹਾਂ ਦਾ ਹੈ, ਜਿਸ ਦੇ ਪਰਥਾਏ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਸ਼ਬਦ ਆਉਂਦਾ ਹੈ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧ ਉਹ ਜੀਆ। ਜਿਵੇਂ ਲੱਕੜਾਂ ਦੇ ਅੰਦਰ ਅੱਗ ਹੈ, ਘਿਓ ਦੁੱਧ ਦੇ ਅੰਦਰ ਛੁਪਿਆ ਹੋਇਆ ਹੈ, ਨਜ਼ਰ ਨਹੀਂ ਆਉਂਦਾ, ਇਸੇ ਪ੍ਰਕਾਰ ਹੀ ਪਰਮਾਤਮਾ ਦੀ ਜੋਤ ਹਰ ਥਾਂ ਦੇ ਉੱਤੇ ਹੀ ਪਰਿਪੂਰਨ ਹੈ। ਜਿਵੇਂ ਕਿ ਸਤਿਗੁਰੂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਬਦ ਹੈ, ਕਾਹੇ ਰੇਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਮੱਧ ਜਿਉਂ ਬਾਸ ਬਸ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਜਿਵੇਂ ਫੁੱਲਾਂ ਦੇ ਅੰਦਰ ਸੁਗੰਧੀ ਹੈ, ਜਿਵੇਂ ਸ਼ੀਸ਼ੇ ਦੇ ਅੰਦਰ ਅਕਸ਼ ਹੈ, ਇਵੇਂ ਹੀ ਮੰਨੋ ਕਿ ਪਰਮਾਤਮਾ ਹਰ ਥਾਂ ਦੇ ਉੱਤੇ ਹੈ। ਜੈ ਜੈ ਪੇਖੋ ਤੈ ਹਜ਼ੂਰ, ਦੂਰ ਕਤਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਜਿੱਥੇ ਵੀ ਦੇਖਦੇ ਹਾਂ ਪਰਮਾਤਮਾ ਉੱਥੇ ਹੀ ਮੌਜੂਦ ਹੈ, ਦੁਕਾਲੰਗ ਪ੍ਰਣਾਸੀ, ਦਇਆਲੰਗ ਸਰੂਪੇ, ਸਦਾ ਅੰਗ ਸੰਗੇ, ਅਭੰਗੰਗ ਬੇਭੂਤੇ। ਜਿਵੇਂ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਬਾੜ ਘਾਟ ਹੋਤ ਹੈ। ਭਾਵ ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮਾਤਮਾ ਐਸਾ ਹੈ ਜਿਸ ਦਾ ਕੋਈ ਚੱਕਰ ਨਹੀਂ, ਚਿਹਨ ਨਹੀਂ, ਰੰਗ ਨਹੀਂ, ਜਾਤ ਨਹੀਂ, ਗੋਤ ਨਹੀਂ, ਜਿਸ ਦਾ ਰੂਪ ਰੰਗ ਅਰ ਵੇਖ ਭੇਖ ਵਰਣਨ ਨਹੀਂ ਕੀਤਾ ਜਾ ਸਕਦਾ, ਕੋਈ ਦੱਸ ਨਹੀਂ ਸਕਦਾ ਕਿ ਉਹ ਪਰਮਾਤਮਾ ਕਿਸ ਪ੍ਰਕਾਰ ਦਾ ਹੈ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ। ਅਚਲ ਦਾ ਭਾਵ ਹੁੰਦਾ ਹੈ ਨਾ ਚਲਾਏ ਮਾਨ, ਮੂਰਤ ਦਾ ਅਰਥ ਹੈ ਤਸਵੀਰ। ਉਹ ਪਰਮਾਤਮਾ ਜਿਸ ਦੀ ਤਸਵੀਰ ਚਲਾਏ ਮਾਨ ਨਹੀਂ, ਭਾਵ ਜਿਸ ਦਾ ਟਿਕਾਣਾ ਅਚਲ ਹੈ। ਨਿਹਚਲ ਰਾਜ ਸਦਾ ਪ੍ਰਭ ਕੇਰਾ, ਜਿਸ ਪਰਮਾਤਮਾ ਦਾ ਰਾਜ ਸਦਾ ਹੀ ਨਿਹਚਲ ਹੈ, ਭਾਵ ਉਹਦੀ ਮੂਰਤ ਅਚਲ ਹੈ, ਚਲਾਏ ਮਾਨ ਨਹੀਂ। ਉਹਦੀ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ, ਸਦਾ ਸਥਿਰ ਹੈ। ਜਿਸ ਨੂੰ ਮੂਲ ਮੰਤਰ ਦੇ ਅੰਦਰ ਸਤਿਗੁਰਾਂ ਨੇ ਸਤ ਨਾਮ ਕਹਿ ਕੇ ਸੰਬੋਧਨ ਕੀਤਾ, ਅਚਲ ਮੂਰਤ ਅਨੁਭਵ ਪ੍ਰਕਾਸ਼, ਭਾਵ ਉਸਦਾ ਨੂਰ ਆਪਣੇ ਆਪ ਤੋਂ ਹੈ। ਜਿਸ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਹਿਬੰ ਸਵੈ ਪ੍ਰਕਾਸ਼ਿਤ ਕਿਹਾ ਹੈ, ਇੱਥੇ ਸਤਿਗੁਰੂ ਜੀ ਉਹਨੂੰ ਅਨੁਭਵ ਪ੍ਰਕਾਸ਼ ਕਹਿ ਕੇ ਵਰਣਨ ਕਰ ਰਹੇ ਨੇ। ਅਮਿਤੋਜ ਕਹਿਜੈ, ਜਿਸ ਦਾ ਬਲ ਮਿਣਿਆ ਜਾਂ ਹਾੜਿਆ ਨਹੀਂ ਜਾ ਸਕਦਾ, ਜਿਸ ਦੀ ਗਿਣਤੀ ਅਮਿਣਤ, ਜਿਸ ਦਾ ਬਲ ਜਿਹੜਾ ਹੈ ਅਮਿਣਤ ਹੈ। ਜਿਸ ਤਰ੍ਹਾਂ ਇੱਕ ਗੱਡੀ ਦੀ, ਇੱਕ ਇੰਜਣ ਦੀ ਹਾਰਸ ਪਾਵਰ ਮਿਣੀ ਜਾ ਸਕਦੀ ਹੈ, ਇੱਕ ਮਨੁੱਖ ਦੀ ਸਰੀਰਕ ਸ਼ਕਤੀ ਦੂਸਰੇ ਮਨੁੱਖ ਦੇ ਨਾਲ ਮੁਕਾਬਲਾ ਕਰਾ ਕੇ ਮਿਣੀ ਜਾ ਸਕਦੀ ਹੈ। ਹਰ ਚੀਜ਼ ਦਾ ਬਲ ਮਿਣਿਆ ਜਾ ਸਕਦਾ ਹੈ, ਲੇਕਿਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਲ, ਉਹਦੀ ਤਾਕਤ ਨੂੰ ਮਿਣਿਆ ਨਹੀਂ ਜਾ ਸਕਦਾ, ਕਿਉਂਕਿ ਇਤਨਾ ਵੱਡਾ ਬ੍ਰਹਿਮੰਡ ਜਿਹਨੂੰ ਅੱਜ ਦੀ ਵਿਗਿਆਨ ਵੀ ਸਿੱਧ ਕਰ ਚੁੱਕੀ ਹੈ ਕਿ ਬਿਨਾਂ ਥੰਮਾਂ ਤੋਂ ਇਹ ਆਕਾਸ਼ ਖੜ੍ਹਾ ਹੈ, ਔਰ ਇਹਦੇ ਅੰਦਰ ਸੂਰਜ, ਚੰਦ, ਤਾਰੇ, ਗ੍ਰਹਿ, ਨਛੱਤਰ, ਪ੍ਰਿਥਵੀ ਆਦਿਕ ਆਪਣੀ ਆਪਣੀ ਜਗ੍ਹਾ ਦੇ ਉੱਤੇ ਘੁੰਮ ਰਹੇ ਹਨ, ਗਤੀ ਕਰ ਰਹੇ ਹਨ। ਇਹਨਾਂ ਨੂੰ ਕੌਣ ਚਲਾ ਰਿਹਾ ਹੈ? ਇਹਨਾਂ ਅੰਦਰ ਗੁਰੂਤਾ ਸ਼ਕਤੀ ਕਿਸ ਨੇ ਰੱਖੀ ਹੈ, ਔਰ ਇਹ ਕਿਸ ਦੇ ਬਲ ਨਾਲ ਚੱਲ ਰਹੇ ਹਨ? ਸੋ ਉਸ ਵਾਹਿਗੁਰੂ ਦਾ ਜੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਹੈ, ਐਸੇ ਪਰਮਾਤਮਾ ਦਾ ਬਲ ਜਿਹੜਾ ਹੈ ਮਿਣਤੀ ਤੋਂ ਪਰੇ ਹੈ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ। ਹੇ ਵਾਹਿਗੁਰੂ, ਤੂੰ ਕਰੋੜਾਂ ਰਾਜਿਆਂ ਦਾ ਰਾਜਾ ਤੇ ਕਰੋੜਾਂ ਇੰਦਰਾਂ ਦਾ ਇੰਦਰ ਗਿਣਿਆ ਜਾਂਦਾ ਹੈ, ਭਾਵ ਕਿ ਕਰੋੜਾਂ ਰਾਜੇ ਵੀ ਤੇਰੇ ਤੋਂ ਭੀਖ ਮੰਗਦੇ ਹਨ, ਤੇ ਕਰੋੜਾਂ ਇੰਦਰ ਵਰਗੇ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਪੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭੁਣ ਰੰਕਾਰ ਸਚ ਏਕ, ਭਾਵ ਸਾਰੇ ਹੀ ਤੇਰੇ ਭੈ ਦੇ ਅੰਦਰ ਹਨ, ਤੇਰੇ ਹੁਕਮ ਅੰਦਰ ਹਨ। ਕੇਵਲ ਤੂੰ ਇੱਕ ਮਹਾਨ ਸੁਪਰੀਮ ਸ਼ਕਤੀ ਹੈ ਕਿ ਕਰੋੜਾਂ ਰਾਜਿਆਂ ਦਾ ਰਾਜਾ ਇੰਦਰਾਂ ਦਾ ਇੰਦਰ ਅਖਵਾਉਂਦਾ ਹੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬੰਤ੍ਰਿਣ ਕਹਿਤ। ਤ੍ਰਿਭਵਨ ਮਹੀਪ, ਮਹੀਪ ਦਾ ਅਰਥ ਹੈ ਰਾਜਾ, ਤੂੰ ਤਿੰਨਾਂ ਭਵਨਾਂ ਦਾ ਮਾਲਕ ਹੈ। ਸੁਰ ਦੇਵਤੇ, ਨਰ ਮਨੁੱਖ, ਅਸੁਰ ਦੈਂਤ, ਜੀਵ ਜੰਤਾਂ ਕਿਤੇ ਸਾਰੀ ਬਨਸਪਤੀ, ਨੇਤ ਨੇਤ ਬੰਤ੍ਰਿਣ ਕਹਿਤ, ਇਹੀ ਆਖਦੇ ਹਨ ਕਿ ਨੇਤ ਨੇਤ, ਨੇਤ ਦਾ ਭਾਵ ਹੁੰਦਾ ਹੈ ਨਾ ਇਤੀ ਨਾ ਇਤੀ, ਭਾਵ ਤੂੰ ਇੰਨਾ ਵੀ ਨਹੀਂ, ਇੰਨਾ ਵੀ ਨਹੀਂ, ਇਸ ਤੋਂ ਹੋਰ ਅੱਗੇ ਹੈ, ਹੋਰ ਅੱਗੇ ਹੈ, ਭਾਵ ਸਾਰੇ ਤੈਨੂੰ ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁੱਖ ਚਾਰ ਬਤਾਇਓ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨੇ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਭਾਵ ਸਾਰੀ ਬਨਸਪਤੀ ਤੇਰੇ ਗੁਣ ਗਾਉਂਦੀ ਹੈ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਪਰਿਸੋ ਕਹੀਨ, ਕੀਤੇ ਗਾਵਣ ਹਾਰੇ, ਗਾਵਹਿ ਤੋਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ, ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਧਾਰੇ, ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਣ ਸੇ ਮੈਂ ਚਿੱਤ ਨਾ ਆਵਣ ਨਾਨਕ ਕਿਆ ਵਿਚਾਰੇ। ਭਾਵ ਗਿਣਤੀ ਤੋਂ ਪਰੇ ਸਾਰੀ ਸ੍ਰਿਸ਼ਟੀ ਸਿਮਰਹਿ ਧਰਤੀ ਅਰ ਆਕਾਸ਼ਾ, ਸਿਮਰਹਿ ਚੰਦ ਸੂਰਜ ਗੁਣਤਾਤਾ, ਪੌਣ ਪਾਣੀ ਬੈਸੰਤਰ ਸਿਮਰਹਿ, ਸਿਮਰਹਿ ਸਗਲ ਅਪਾਰ ਜਨਾ। ਸਾਰੀ ਕਾਇਨਾਤ ਹੀ ਤੇਰੇ ਗੁਣਾਂ ਦਾ ਗਾਇਨ ਕਰਦੀ ਹੈ ਕਿ ਤੂੰ ਬੇਅੰਤ ਹੈ। ਸਭ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਣਤ ਸੁਮਤ। ਹੇ ਵਾਹਿਗੁਰੂ, ਤੇਰੇ ਸਾਰੇ ਨਾਵਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਕੋਈ ਬੰਦਾ ਨਹੀਂ ਦੱਸ ਸਕਦਾ ਜੋ ਤੇਰੀ ਮੁਕੰਮਲ ਹਸਤੀ ਨੂੰ ਬਿਆਨ ਕਰ ਸਕੇ। ਕੇਵਲ ਕਰਮ ਨਾਮ ਵਰਣਤ ਸਮਤ, ਸੱਤ ਪੁਰਸ਼ਾਂ ਨੇ, ਸਿਆਣੇ ਬੰਦਿਆਂ ਨੇ ਤੇਰੇ ਉਹੀ ਨਾਮ ਦੱਸੇ ਹਨ ਜੋ ਤੇਰੇ ਗੁਣਾਂ ਨੂੰ, ਤੇਰੇ ਕੰਮਾਂ ਨੂੰ ਦੇਖ ਕੇ ਬਣਾਏ ਹਨ। ਜਿਵੇਂ ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ, ਔਰ ਗੋਬਿੰਦ ਜਿਸ ਦੀ ਬਿੰਦ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਰਾਜਕ ਰੋਜੀ ਦੇਣ ਵਾਲਾ, ਦਾਤਾ ਦਾਤਾਂ ਦੇਣ ਵਾਲਾ, ਔਰ ਇਸੇ ਪ੍ਰਕਾਰ ਉਹਦੇ ਗੁਣਾਂ ਨੂੰ ਦੇਖ ਕੇ ਕੇਸੋ ਕੇਸਵ ਕੇਸਾਧਾਰੀ, ਇਸ ਤਰ੍ਹਾਂ ਨਾਮ ਭਗਤਾਂ ਨੇ ਬੀਠਲ ਵਿਸਥਲ ਭਾਵ ਮਾਇਆ ਤੋਂ ਪਰੇ ਅਨੇਕ ਨਾਮ, ਖੁਦਾ, ਰਹੀਮ, ਅੱਲਾ, ਗਾਡ, ਜੋ ਆਪਣੀ ਜ਼ਬਾਨ ਤੋਂ ਨਾਂ ਲੈ ਜਾ ਸਕਦੇ ਨੇ, ਅਨੇਕਾਂ ਨਾਮ ਉਸਤੇ ਸਿਆਣੇ ਬੰਦਿਆਂ ਨੇ ਰੱਖੇ ਹਨ। ਸਤਿਗੁਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਫੈਸਲਾ ਹੈ, ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਹੇ ਵਾਹਿਗੁਰੂ, ਜੀਵ ਦੇ ਨਾਲ ਤੇਰੇ ਕੇਵਲ ਕਿਰਤਮ ਨਾਮ ਲੈ ਜਾ ਸਕਦੇ ਹਨ, ਜਿਹੜੇ ਤੇਰੀ ਕਿਰਤ ਨੂੰ ਵੇਖ ਕੇ, ਤੇਰੇ ਗੁਣਾਂ ਨੂੰ ਵੇਖ ਕੇ ਭਗਤਾਂ ਨੇ ਲਏ ਹਨ। ਪਰ ਅਸਲ ਵਿੱਚ ਤੇਰਾ ਨਾਮ ਸਤ ਨਾਮ ਭਾਵ ਤੋਂ ਸਦੀਵੀ ਹੋਣ ਵਾਲਾ ਹੈ, ਸਦਾ ਸਿਰ ਰਹਿਣ ਵਾਲਾ ਹੈ। ਤੇਰਾ ਅਸਲ ਨਾਮ ਕੋਈ ਨਹੀਂ, ਤੇਰੀ ਹਸਤੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਵੈਸੇ ਜਿੰਨੇ ਵੀ ਨਾਮ ਆਏ ਨੇ ਉਹਨਾਂ ਸਾਰਿਆਂ ਨਾਵਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਨਮਾਨ ਦਿੱਤਾ ਹੈ, ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਰਮਾਨ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਇਹ ਵਾਹਿਗੁਰੂ, ਮੈਂ ਬਲਿਹਾਰ ਜਾਂਦਾ ਹਾਂ, ਜਿੰਨੇ ਵੀ ਤੇਰੇ ਨਾਮ ਹਨ ਸਾਰਿਆਂ ਹੀ ਨਾਵਾਂ ਤੋਂ ਕੁਰਬਾਨ ਜਾਂਦਾ ਹਾਂ। ਕੇਵਲ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਐਸਾ ਹੈ, ਗੁਰੂ ਨਾਨਕ ਦਾ ਘਰ, ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਨਾਮ ਆਏ ਨੇ, ਆਰਾਮ ਰਮਿਆ ਹੋਇਆ ਪਰਮਾਤਮਾ, ਇਹ ਨਾਮ ਅਨੇਕਾਂ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਇਆ। ਔਰ ਗੁਸਾਈ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾਹ ਹੈ, ਭਾਵ ਕੋਈ ਕਿਸੇ ਵੀ ਨਾਮ ਨਾਲ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ, ਤਾਂ ਸਤਿਗੁਰਾਂ ਨੇ ਸਾਰੇ ਨਾਵਾਂ ਨੂੰ ਸਨਮਾਨ ਦਿੱਤਾ ਹੈ। ਊੜਤ ਬੈੜਤ ਸੋਬਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਕਿਸੇ ਨਾਮ ਦੇ ਨਾਲ ਵੀ ਉਸ ਵਾਹਿਗੁਰੂ ਨੂੰ ਪੁਕਾਰਿਆ ਜਾ ਸਕਦਾ ਹੈ। ਲੇਕਿਨ ਸਿੱਖ ਵਾਸਤੇ ਸਤਿਗੁਰਾਂ ਨੇ ਗੁਰਮੰਤਰ ਦਿੱਤਾ ਜੋ ਜਾਪ ਕਰਨ ਵਾਸਤੇ, ਉਹ ਸਿੱਖੀ ਦਾ ਅਸੂਲ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਸੋ ਬਾਕੀ ਸਾਰੇ ਨਾਵਾਂ ਨੂੰ ਹੀ ਸਤਿਗੁਰਾਂ ਦੀ ਬਾਣੀ ਨੇ ਸਨਮਾਨ ਅਤੇ ਸਤਿਕਾਰ ਦਿੱਤਾ ਹੈ।